ਅੱਜ ਦੀ ਇੰਡੀਆ ਡਾਇਰੀ 'ਚ ਆਪ ਸਭ ਦਾ ਸਵਾਗਤ। ਮੈਂ ਹਾਂ ਸੋਨਾ। ਇਜ਼ਰਾਈਲ ਨਾਲ ਸੰਬੰਧਾਂ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਤਿਹਾਸਿਕ ਇਜ਼ਰਾਈਲ ਦੌਰਾ ਮੰਗਲਵਾਰ ਤੋਂ ਸ਼ੁਰੂ ਹੋ ਗਿਆ। ਉੱਥੇ ਪੁੱਜਣ ਤੇ ਉਨ੍ਹਾਂ ਦੇ ਹਮਰੁਤਬਾ ਬੈਂਜਮਿਨ ਨੇਤਨਯਾਹੂ ਵੱਲੋਂ ਉਨ੍ਹਾਂ ਦਾ ਨਿਵੇਕਲਾ ਸਵਾਗਤ ਕੀਤਾ ਗਿਆ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਆਪਣੇ ਦੋਸਤ ਨੂੰ ਹਵਾਈ ਅੱਡੇ ਤੇ ਲੈਣ ਵਾਸਤੇ ਪੁੱਜੇ।
ਮਾਈ ਫਰੈਂਡ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ, ਵੈਲਕਮ ਟੂ ਇਜ਼ਰਾਈਲ, ਆਪਕਾ ਸਵਾਗਤ ਹੈ। ਮੇਰੇ ਦੋਸਤ ਪ੍ਰਾਈਮ ਮਿਨਿਸਟਰ, ਵੀਵ ਬੀਨ ਵੇਟਿੰਗ ਫਾਰ ਯੂ ਅ ਲੌਂਗ ਟਾਈਮ। We've been waiting almost 70 years, in fact, because yours is truly a historic visit. We receive you with open arms.
ਦੱਸਣਯੋਗ ਹੈ ਕਿ ਸ਼੍ਰੀ ਮੋਦੀ ਇਜ਼ਰਾਈਲ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਸ਼੍ਰੀ ਮੋਦੀ ਨੂੰ ਦੁਨੀਆ ਅਤੇ ਭਾਰਤ ਦਾ ਮਹਾਨ ਆਗੂ ਦੱਸਿਆ। ਹਵਾਈ ਅੱਡੇ ਤੇ ਦੋਵੇਂ ਨੇਤਾਵਾਂ ਨੇ ਆਪਣੇ ਸੰਖੇਪ ਭਾਸ਼ਣ ਵਿਚ ਹਰ ਖੇਤਰ ਵਿਚ ਦੁਪਾਸੜ ਸਬੰਧਾਂ ਅਤੇ ਮਿਲੀਟੈਂਸੀ ਵਰਗੀਆਂ ਚੁਣੌਤੀਆਂ ਤੇ ਸਾਂਝੇ ਸਮਝੌਤਿਆਂ ਨੂੰ ਹੁਲਾਰਾ ਦੇਣ ਤੇ ਜ਼ੋਰ ਦਿੱਤਾ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨੇਤਨਯਾਹੂ ਦੀ ਪੂਰੀ ਕੈਬਨਿਟ ਹਵਾਈ ਅੱਡੇ ਤੇ ਸ਼੍ਰੀ ਮੋਦੀ ਦੇ ਸਵਾਗਤ ਵਾਸਤੇ ਪੁੱਜੀ ਹੋਈ ਸੀ।
ਇਟ ਇਜ਼ ਮਾਈ ਸਿੰਗੂਲਰ ਆਨਰ ਟੂ ਬੀ ਦ ਫਸਟ ਏਵਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਟੂ ਅੰਡਰਟੇਕ ਦਿਸ ਗਰਾਊਂਡ ਬ੍ਰੇਕਿੰਗ ਵਿਜ਼ਿਟ ਟੂ ਇਜ਼ਰਾਈਲ। ਆਈ ਵਾਂਟ ਟੂ ਥੈਂਕ ਮਾਈ ਫਰੈਂਡ ਪ੍ਰਾਈਮ ਮਿਨਿਸਟਰ ਨੇਤਨਯਾਹੂ ਫਾਰ ਦ ਇਨਵੀਟੇਸ਼ਨ ਐਂਡ ਫਾਰ ਰਿਸੀਵਿੰਗ ਮੀ ਵਿਦ ਸੋ ਮਚ ਵਾਰਮਥ।
ਸ਼੍ਰੀ ਨੇਤਨਯਾਹੂ ਨੇ ਕਿਹਾ ਕਿ ਉਹ ਭਾਰਤ ਇਜ਼ਰਾਈਲ ਸਬੰਧਾਂ ਵਿਚ ਵਾਧਾ ਕਰਨਾ ਚਾਹੁੰਦੇ ਹਨ ਅਤੇ ਹੁਣ ਉਹ ਇਨ੍ਹਾਂ ਸਬੰਧਾਂ ਨੂੰ ਪੁਲਾੜ ਤੱਕ ਲਿਜਾਣਾ ਚਾਹੁੰਦੇ ਹਨ। ਸ਼੍ਰੀ ਮੋਦੀ ਦੇ ਇਸ ਦੌਰੇ ਦੇ ਅਗਲੇ ਦਿਨ ਭਾਰਤ ਅਤੇ ਇਜ਼ਰਾਈਲ ਮਿਲੀਟੈਂਸੀ ਖਿਲਾਫ ਮੁਹਿੰਮ ਤੇਜ਼ ਕਰਨ ਵਾਸਤੇ ਇੱਕ ਦੂਜੇ ਦੇ ਰਾਜਨੀਤਿਕ ਭਾਈਵਾਲ ਬਣ ਗਏ।
Those who believe in humanity and civilized values must come together and defeat it. As such, we must resolutely oppose the evils of terrorism, radicalism and violence that plague our time.
ਸ਼੍ਰੀ ਮੋਦੀ ਨਾਲ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਦੋਵੇਂ ਦੇਸ਼ ਰਣਨੀਤਿਕ ਹਿੱਤਾਂ ਦੀ ਰੱਖਿਆ ਕਰਨਗੇ। ਉਨ੍ਹਾਂ ਕਿਹਾ ਕਿ ਮਿਲੀਟੈਂਟ ਸੰਗਠਨਾਂ ਅਤੇ ਉਨ੍ਹਾਂ ਦੇ ਸਪਾਂਸਰਾਂ ਖਿਲਾਫ ਸਖ਼ਤ ਕਦਮ ਚੁੱਕਣ ਦੀ ਲੋੜ ਹੈ।
We're being challenged by the forces of terror, the forces of terror that seeks to undermine our world, our countries, the peace and stability, and we have agreed to cooperate in this area as well. I have to say that but this is an expression of our commitment to fight the bad and work for the good.
ਇਸ ਦਰਮਿਆਨ ਭਾਰਤ ਚੀਨ ਸਰਹੱਦ ਉੱਤੇ ਸਿੱਕਮ ਵਿੱਚ ਜਾਰੀ ਤਣਾਅ ਦਰਮਿਆਨ ਲਫ਼ਜ਼ੀ ਜੰਗ ਉਦੋਂ ਹੋਰ ਪੱਕ ਗਈ ਜਦੋਂ ਚੀਨ ਨੇ ਦੋਸ਼ ਲਗਾਇਆ ਕਿ ਭਾਰਤ ਨੇ ਉਸ ਦੇ ਫੌਜੀਆਂ ਨੂੰ ਸਿੱਕਮ ਨੇੜੇ ਸੜਕ ਉਸਾਰੀ ਤੋਂ ਰੋਕ ਕੇ ਭਾਰਤ ਦੀਆਂ ਪਿਛਲੀਆਂ ਸਰਕਾਰਾਂ ਦੇ ਰੁੱਖ ਦੀ ਉਲੰਘਣਾ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਕਿਹਾ ਕਿ ਸਿੱਕਮ ਸੈਕਟਰ ਵਿੱਚ ਭਾਰਤ ਚੀਨੀ ਸਰਹੱਦ ਸਹੀ ਨਿਸ਼ਾਨਦੇਹੀ ਵਾਲੀ ਹੈ। ਗੌਰਤਲਬ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਦੋਵੇਂ ਮੁਲਕਾਂ ਅਤੇ ਭੂਟਾਨ ਦੀ ਸਰਹੱਦੀ ਤਿਕੋਣ ਵਾਲੇ ਇਲਾਕੇ ਡੋਕਾ ਲਾ ਵਿੱਚ ਤਕਰੀਬਨ ਇੱਕ ਮਹੀਨੇ ਤੋਂ ਤਣਾਅ ਬਣਿਆ ਹੋਇਆ। ਇਹ ਤਣਾਅ 1962 ਤੋਂ ਬਾਅਦ, ਜਦੋਂ ਕਿ ਦੋਵੇਂ ਮੁਲਕਾਂ ਨੇ ਸੰਖੇਪ ਜੰਗ ਲੜੀ ਸੀ, ਉਸ ਤੋਂ ਬਾਅਦ ਦੋਵੇਂ ਏਸ਼ੀਆਈ ਸ਼ਕਤੀਆਂ ਦਰਮਿਆਨ ਹੁਣ ਤੱਕ ਦਾ ਸਭ ਤੋਂ ਵੱਡਾ ਰੇੜਕਾ ਦੱਸਿਆ ਜਾ ਰਿਹਾ। ਚੀਨ ਨੇ ਭਾਰਤੀ ਰੱਖਿਆ ਮੰਤਰੀ ਅਰੁਣ ਜੇਤਲੀ ਦੇ ਬੀਤੇ ਦਿਨੀ ਆਏ ਉਸ ਬਿਆਨ ਨੂੰ ਵੀ ਖਾਰਜ ਕਰ ਦਿੱਤਾ ਕਿ ਦੋਹਾਂ ਮੁਲਕਾਂ ਦਰਮਿਆਨ 1962 ਵਿੱਚ ਹੋਈ ਜੰਗ ਦੇ ਮੁਕਾਬਲੇ ਹੁਣ 2017 ਵਿੱਚ ਹਾਲਾਤ ਵੱਖਰੇ ਹਨ।
ਭੂਟਾਨ ਔਰ ਭਾਰਤ ਕਾ ਇੱਕ ਸਿਕਿਉਰਿਟੀ ਮੇਂ ਪ੍ਰੋਟੈਕਸ਼ਨ ਦੇਣੇ ਕਾ ਇੱਕ ਅਰੇਂਜਮੈਂਟ ਵੀ ਹੈ ਔਰ ਇਸ ਲਈ ਭੂਟਾਨ ਨੇ ਹੀ ਸਵਯਮ ਸਪਸ਼ਟ ਕਰ ਦਿਆ ਕਿ ਹਮਾਰੀ ਜ਼ਮੀਨ ਹੈ ਔਰ ਜੋ ਪ੍ਰੈਜੈਂਟ ਸਟੇਟਸ ਕੋ ਹੈ ਹਮਾਰੀ ਜ਼ਮੀਨ ਕਾ, ਚਾਈਨਾ ਉਸਕੋ ਆਲਟਰ ਕਰਨੇ ਕੀ ਕੋਸ਼ਿਸ਼ ਕਰ ਰਹਾ। ਤੋ ਯੇ ਕਹਿਣਾ ਕਿ ਹਮ ਵਹਾਂ ਪਰ ਆਏਂਗੇ ਕਿਸੀ ਦੂਸਰੇ ਦੇਸ਼ ਕੀ ਜ਼ਮੀਨ ਪੇ ਕਬਜ਼ਾ ਕਰੇਂਗੇ ਜੋ ਚਾਈਨਾ ਕਰ ਰਹਾ ਹੈ, ਯੇ ਬਿਲਕੁਲ ਉਚਿਤ ਨਹੀਂ। ਯਾਦ ਦਿਲਾਨਾ ਹੈ ਤੋ ਵੋ 62 ਕੀ ਸਥਿਤੀ ਅਲਗ ਥੀ, 2017 ਕਾ ਭਾਰਤ ਔਰ ਹੈ।
ਭਾਰਤ ਅੰਦਰ 1 ਜੁਲਾਈ ਤੋਂ ਲਾਗੂ ਹੋਈ GST ਕਰ ਪ੍ਰਣਾਲੀ ਨੂੰ ਲੈ ਕੇ ਅਜੇ ਤੱਕ ਵਪਾਰੀਆਂ ਅਤੇ ਆਮ ਲੋਕਾਂ ਦਰਮਿਆਨ ਅਸਮੰਜਸ ਬਰਕਰਾਰ ਹੈ। ਪਿਛਲੇ ਦਿਨੀਂ ਅਣਵਿਕੀਆਂ ਸਟਾਕ ਵਿੱਚ ਪਈਆਂ ਵਸਤੂਆਂ ਦੀ ਵਿਕਰੀ ਦਾ ਰਾਹ ਪੱਧਰਾ ਕਰਦਿਆਂ ਕੇਂਦਰ ਸਰਕਾਰ ਨੇ 3 ਮਹੀਨਿਆਂ ਵਾਸਤੇ MRP ਨਾਲ ਸੋਧੀਆਂ ਕੀਮਤਾਂ ਦੇ ਸਟਿੱਕਰ ਵਰਤਣ ਦੀ ਇਜਾਜ਼ਤ ਦੇ ਦਿੱਤੀ ਹੈ। ਸਰਕਾਰ ਨੇ ਇਹ ਸਪਸ਼ਟੀਕਰਨ ਇਸ ਲਈ ਦਿੱਤਾ ਕਿਉਂਕਿ ਕਈ ਵਪਾਰਕ ਅਦਾਰਿਆਂ ਕੋਲ 1 ਜੁਲਾਈ ਤੋਂ ਲਾਗੂ ਹੋਏ GST ਤੋਂ ਪਹਿਲਾਂ ਵੱਡੀ ਮਾਤਰਾ ਵਿੱਚ ਅਣਵਿਕਿਆ ਸਟਾਕ ਪਿਆ ਰਹਿ ਗਿਆ ਸੀ, ਜਿਨ੍ਹਾਂ ਉੱਤੇ ਕਿ ਪੁਰਾਣਾ MRP ਛਪਿਆ ਹੋਇਆ ਸੀ। ਪਰ ਹੁਣ GST ਕਰ ਪ੍ਰਣਾਲੀ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਵਸਤੂਆਂ ਦੀਆਂ ਕੀਮਤਾਂ ਵਧੀਆਂ ਜਾਂ ਘਟੀਆਂ ਹਨ। ਇੱਧਰ ਪੰਜਾਬ ਅੰਦਰ ਪੰਜਾਬ ਕਾਂਗਰਸ ਵੱਲੋਂ ਆਪਣੇ ਪਹਿਲੇ 100 ਦਿਨਾਂ ਦੌਰਾਨ ਕੀਤੇ ਗਏ ਕੰਮ ਕਾਜ ਦਾ ਖੁਲਾਸਾ ਕਰਨ ਵਾਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪਲੇਠੀ ਪ੍ਰੈਸ ਮਿਲਣੀ ਸੱਦੀ। ਮੁੱਖ ਮੰਤਰੀ ਨੇ ਦੱਸਿਆ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਸਬੰਧੀ ਮਾਹਿਰਾਂ ਦੇ ਗਰੁੱਪ ਦੀ ਰਿਪੋਰਟ 60 ਦਿਨਾਂ ਵਿੱਚ ਮਿਲਣੀ ਹੈ ਅਤੇ ਉਸ ਤੋਂ ਬਾਅਦ ਸਰਕਾਰ ਕਿਸਾਨਾਂ ਦੇ ਫਸਲੀ ਕਰਜ਼ਿਆਂ ਨੂੰ ਮਾਫ਼ ਕਰਨ ਵਾਸਤੇ ਬਾਕਾਇਦਾ ਫੈਸਲਾ ਲੈ ਸਕੇਗੀ। ਪੰਜਾਬ ਮੰਤਰੀ ਮੰਡਲ ਦੀ ਬੀਤੇ ਬੁੱਧਵਾਰ ਨੂੰ ਹੋਈ ਇੱਕ ਅਹਿਮ ਬੈਠਕ ਵਿੱਚ ਮੰਤਰੀ ਮੰਡਲ ਨੇ ਨਵੀਂ ਟਰਾਂਸਪੋਰਟ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦੇ ਲਾਗੂ ਹੋਣ ਨਾਲ ਪੰਜਾਬ ਵਿੱਚ ਬੱਸਾਂ ਦੇ ਤਕਰੀਬਨ 7,000 ਗੈਰ ਕਾਨੂੰਨੀ ਪਰਮਿਟ ਰੱਦ ਹੋ ਜਾਣਗੇ। ਇਸ ਦੇ ਨਾਲ ਹੀ ਸਰਕਾਰੀ ਲਗਜ਼ਰੀ ਏਸੀ ਬੱਸਾਂ ਦੇ ਚੱਲਣ ਦਾ ਰਾਹ ਵੀ ਪੱਧਰਾ ਹੋ ਗਿਆ। ਨਵੀਂ ਟਰਾਂਸਪੋਰਟ ਨੀਤੀ ਅਨੁਸਾਰ ਪੰਜਾਬ ਅੰਦਰ DTO ਦੀਆਂ ਪੋਸਟਾਂ ਨੂੰ ਖਤਮ ਕਰ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਧਿਰ ਦੀ ਕੇਬਲ ਨੈਟਵਰਕ ਤੇ ਅਜ਼ਾਰੇਦਾਰੀ ਨਹੀਂ ਹੋਣੀ ਚਾਹੀਦੀ।
You want to put up a cable tomorrow, put it. You want to put up a television, we've made that clear in our manifesto. There is going to be no censorship of any sort. Jinne channel aune aajo, the more the competition, the better the news.
Unna zor deke kya ki cable mafia nu 10 dinan de andar andar khatam kita jayega. ਮੁੱਖ ਮੰਤਰੀ ਨੇ ਸੂਬੇ ਦੇ ਐਡਵੋਕੇਟ ਜਨਰਲ ਅਤੇ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਫਾਸਟਵੇ ਕੇਬਲ ਨੈਟਵਰਕ ਦੀ ਅਜ਼ਾਰੇਦਾਰੀ ਨੂੰ ਖਤਮ ਕਰਨ ਅਤੇ ਕੇਬਲ ਨੈਟਵਰਕ ਨੂੰ ਆਜ਼ਾਦ ਕਰਨ ਵਾਸਤੇ ਹਫ਼ਤੇ 10 ਦਿਨ ਦੇ ਅੰਦਰ ਅੰਦਰ ਰਿਪੋਰਟ ਦੇਣ। ਇਸੀ ਅੱਜ ਦੀ ਇੰਡੀਆ ਡਾਇਰੀ। ਤੁਹਾਡਾ ਦਿਨ ਸ਼ੁਭ ਰਹੇ। ਹੁਣ ਇਜਾਜ਼ਤ ਦਿਓ।